एक ओंकार सतनाम कर्ता पुरुष निर्भो निर्वैर अकाल मूरत अजूनिशैभं गुरुप्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंत नानक राम दामोदर माधवे गुरु रूप सत्संग जीओ फतेह प्रवान करने वाहिगुरु जी का खालसा वाहिगुरु जी की फतेह। धन गुरु नानक देव जी महाराज का एक बोल है ते हैरान कुन और इत्थे बैठदे आ ओही बोल सामने आया है ओदी तशरीह मैं थोड़े सामने चंद मिनट रखन लगा। नानक मूरख एक तो अवर भला संसार मंदा जाने आप को हैरानगी है। मूरख दे अर्थ ने मूर्छत बेहोश अचेत। संस्कृत दा शब्द है मूर्छत बेहोश। उहदा प्राकृत हिंदी पंजाबी रूप है मूरख। वास्तविक संस्कृत का शब्द है मूर्छत जो बेहोश। मनुख दे कोल जिहड़ा होश है ये पदार्थ दे प्रति ते है परमात्मा दे प्रति बेहोश है। मनुख दे कोल जिहड़ा होश है परिवार दे प्रति ते है निरंकार दे प्रति बेहोश है। मनुख धन दे प्रति ते होश रखदा है धर्म दे प्रति बिल्कुल बेहोश। इसनू इंज भी कहिंदे ने मनुख दे होश नू अधरंग होया होया है लकवा होया है। जिस शरीर नू अधरंग हो जाए अर्ध अंग बे एक लत काम कर दी एक नहीं अधरंग अर्ध अंग एक हाथ काम करदा है दूजा नहीं एक अख दे ते वेखण दी पूरी शक्ति है एक च नहीं। चूंकि जबान है एक ते फिर अद्धा भाग काम करदा है अद्धा नहीं तो लड़खड़ांदी है शुद्ध वचन नहीं निकलदा। अधरंग शरीर नू अधरंग हो जाए शरीर अद्धा काम करदा है अद्धा नहीं। मनुख दे होश नू अधरंग है ये धन दे प्रति होश दे चाहे धर्म दे प्रति बेहोश है। उक्की समझ नहीं बेहोश बंदे नू कुछ नहीं ना पता होंदा धर्म दा कख भी पता नहीं की होया। मनुख मंदिर मस्जिद गुरुद्वारे आउंदा है अवतारां दे दिहाड़े मनांदा है पर ये सब कुछ बेहोशी जी चलदा मूर्छती च होके चलदा। इस संसार दे प्रति ते थोड़ा होश रखदा है निरंकार दे प्रति बिल्कुल बेहोश बिल्कुल बेहोश। ये परिवार दे प्रति थोड़ा जिहा होश रखदा है ये करतार दे प्रति बिल्कुल बेहोश। पदार्थां दे प्रति इसनों थोड़ा जिहा होश है ये सोना है, ये चांदी है, ये पित्तल है, ये तांबा है, ये लोहा है, ये फलाना फूल है, फलाना फल है, इनू समझ है। फलां दी समझ है, फुलां दी समझ है, साग सब्जी सब्जी दी समझ है, बेशतर पदार्थां दी इनू समझ है, परमात्मा दी नहीं। पदार्थां दे प्रति होश रखदा है, परमात्मा दे प्रति बिल्कुल बेहोश बेहोश। ते जे बेहोश नूं सुचेत करना होवे, पुराना तरीका ये होंदा सी, पानी दे छिट्टे मारो, इनू पानी पिलाओ। ये जिहड़ा गुरबाणी दा कीर्तन है, गुरबाणी दी कथा है, दरअसल मनुख की बेहोशी नूं तोड़न वास्ते होर कुछ भी नहीं। सिमर सिमर गुर सतगुर अपना, सोया मन जागाए। बेहोश सोया होया, सोया होया बेहोश, जद कुछ पता ही नहीं, कुछ भी पता नहीं। एक नवा जन्मया बच्चा होंदा है ना, मां दी गोद च आउंदा है, पर उन्हों कुछ भी नहीं पता है मेरी मां, कुछ भी नहीं, बेहोश। प्यो उसनों खिड़ा रहा है, पर उन्हों कोई पता नहीं है मेरा पिता है, ये मेरी बहन है, ये मेरा भरा है, कुछ भी नहीं पता, बेहोश है, अचेत है। ये अचेतपना समय दे नाल एक दिन टुट जाता है, इनू समझ आ जाती, ये मेरी मां है, ये मेरा पिता है, ये मेरी भैन है, ये मेरा भरा है। लेकिन परमात्मा दे प्रति जन्म तो लैके मरण तक मूर्ख दा मूर्ख ही रहिंदा, अचे मूर्छ, कदी सुचेत नहीं होता। परिवार दे प्रति सुचेत हो जाता है, पदार्थां दे प्रति सुचेत हो जाता है, आपे ही हो जाता है, कथा कहानियां सुनन दी लोड़ नहीं। बिना कथा कहानियां तो, बिना कीर्तन तो परिवार दे प्रति सुचेत हो जाता है, पदार्थां दे प्रति सुचेत हो जाता है, संसार दे प्रति सुचेत हो जाता है। निरंकार दे प्रति सुचेत होने वास्ते कथा है, कीर्तन है, गुरुपुरब मनाने ने होर बहुत सारा अडंबर है, पर जैसे जन्म तो लेके मरण तक देखिया गया अचेत बेहोश, मूर्छा टूटदी नहीं, टूटदी नहीं। फिर विद्वाना ने मूर्ख दे कुछ लक्षण बयान किए ने, वो मैं थोड़े सामने रखा, पर उस तो पहले याद आ गई घटना। धन गुरु गोबिंद सिंह जी महाराज ने एक दिन कविया नो एक समस्या दिती, बई दो पंक्तियां च मैनू दसो, सिर्फ दो पंक्तियां, और हुणे ही बनाओ, पुरानिया नहीं। समस्या की दो पंक्तियां च दसो मूर्ख कौन है, दो पंक्तियां। बड़े बड़े कवि, उर्दू दे कवि, फारसी दे कवि, संस्कृत दे कवि, ब्रिज और पंजाबी दे कवि, 52 कवियां दे च तरह तरह दे कवि, इन्हां दे च पर्शियन दे कवि भाई नंदला, दो पंक्तियां च दसो मूर्ख कौन है, किनू आखिए मूर्ख। कहिंदे ने किसे ने कुछ दसिया, किसे ने कुछ दसिया। मैं मूर्ख बारे बहुत सारे महापुरशां दे बोल पढ़े ने, अपनी अपनी राय नाल दसते हैं, शेख सादी भी दसता है। वो कहिंदा है, दो चीज अकल तीरा अस्त दम फरो बस्तन, कहिंदा है दो गल्लां मूर्खता दियां निशानियां ने, अकल दे हल्केपण दी पहचान है। दो चीज तीरा है अकल अस्त दम फरो बस्तन, गुप्तम बवकत खामोशी, बवकत खामोशी गुप्तम। बोलण दे वकत चुप कर जाना, ते चुप रहण दे वकत बोल पैना बेबाक होके। शेख सादी कहिंदे ने दोवें गल्लां मूर्खता दी निशानी। बिना माहौल देखे बोलना, बेवजह बोलना, जिथे चुप करना सी बोल पे, ते जिथे बोलना सी चुप कर गया, फिर माहौल नू भी नहीं देखिया ते बोली जा रहा है। जिवें विआह शादी का घर होवे ते उत्थे मौत दे किसे छेड़ बैठे, अगला इस नू अपशगन मनाण लग पैंदा है, भई हद हो गई, साडे घर विआह शादी हो रही है, ये मौत दे किसे सुनाण लग पे, ते घर दे च अर्थी उठ रही होवे, ते सारा घर गमगीन होवे, ते बंदा उत्थे विआह दे सोले पड़न लग पवे, खुशी दे गीत गाण लग पवे, फिर लोकी उन्हों मूर्ख कहिंदे ने, इन्हों मौका महल वेखना नहीं आउंदा, की बोलना चाहिदा सी, किथे की नहीं बोलना चाहिदा सी, कुछ नहीं पता। दूसरा, जिथे चुप रहना चाहिदा सी बोल पिया, जिथे बोलना चाहिदा सी चुप रह गया। शिख सादी ने कुछ गल्लां मूर्खता दी निशानियां दसियां ने। इन्हां 52 कवियां ने जो मूर्खता दे लक्षण दसे ने, कवि संतोख सिंह जी ने लिखे ने, पर मैं मुख्तसर ही अर्ज करना। सतगुरु दी खुशी, सतगुरु दी मौज सी गुरु गोबिंद सिंह जी महाराज दी। अज मैनू मूर्ख दे लक्षण दसो, और दो पंक्तियां च। मूर्ख किस नूं कहिंदे ने? मैं फिर अर्ज करां, संस्कृत दा शब्द है मूर्छत, बेहोश। उसदा ही पंजाबी प्राकृत हिंदी रूप है मूर्ख, मूर्ख, मूर्छत, बेहोश, अचेत। धन गुरु गोबिंद सिंह जी महाराज ने उन्हां 52 कवियां दे चों नंद लाल नूं ही पसंद कीता। नंद लाल ने जो मूर्खता दे लक्षण दसे ने, ध्यान नाल सुनना। भाई साहब, भाई नंद लाल। हर चे गाफल शुद्ध अज नादां बवद, गर गदा बाशद व गर सुल्तां बवद। दो पंक्तियां, गरगा दा बाशद व गर सुल्तान बवत। गदा गर कहने ने भिखारी, गरीब, भिखारी। सुल्तान, बादशाह। भाई साहब कहने ने भावें गरीब है ते भावें अमीर है, भावें भिखारी है ते भावें बादशाह है, जिहड़ा ईश्वर नु याद नहीं करदा मूर्ख है, मूर्ख, मूर्ख। प्रभु दा सिमरन नहीं करदा मूर्ख है। हर चे गाफल शुद्ध अजना दां बवद, गरगदा बाशद व गर सुल्तान बवद। की होया सुल्तान है, बादशाह है, ते की होया भिखारी है। अगर प्रभु दा चिंतन नहीं करदा ते दोवें ही मूर्ख ने, महामूर्ख। गुरु नानक देव जी महाराज भी दसदे ने मूर्ख दे लक्षण। महाराज कहते मूर्ख नहीं, मूर्खां दा सरदार, मूर्खां सिर मूर्ख है जे मन्ने नाही ना। जी प्रभु नू मनदा नहीं ते महाराज कहते निरा मूर्ख नहीं, मूर्खां दा चौधरी है, मूर्खां दा सरदार। मन धन नू मन लैंदा है, मन परिवार नू मन लैंदा है, मन पदार्थ नू मन लैंदा है, मन रिश्तेदारी नूं मन लैंदा है, मन बहुत सारे साजो समान नूं मन लैंदा है, मन केवल परमात्मा नूं ही नहीं मनदा, नहीं मनदा। जो खादा जांदा है उहदा जिहड़ा भाग शरीर दे च रह जांदा है, उह खून आउंदा है। जो मन मन लैंदा है उह मने होया मन दे विच आउंदा है, मन चों बाहर नहीं आउंदा, मन दे विच आउंदा है। जो मैं मनिया नहीं वो मेरे मन विच नहीं है, जो मैं खादा नहीं उहदा सूक्ष्म भाग खून मेरे तन विच नहीं है, जो मैं मनिया नहीं वो मेरे मन विच नहीं है। तो मन विच पुत्र है, मन विच स्त्री है, मन विच पति है, मन विच मां बाप भी हैं, मन विच धन संपदा भी है, मन विच तरह तरह के पदार्थ भी ने, मन विच परमात्मा कोई नहीं, मन ने मनिया ही नहीं। तुसी आखोगे साडे मन ने मनिया ताई ते गुरुद्वारे आया, नहीं। ਇਸ ਨੂੰ ਗੁਰੂ ਅਰਜਨ ਦੇਵ ਜੀ ਨਹੀਂ ਮੰਨਦੇ ਵੀ ਹੱਦ ਹੋ ਗਈ, ਸਮਾਂ ਕੱਢਿਆ, ਵਕਤ ਕੱਢਿਆ ਬਾਕੀ ਕੰਮਾਂ ਤੋਂ, ਗੁਰਦੁਆਰੇ ਆਇਆ ਪ੍ਰਭੂ ਦੀ ਕਥਾ ਸੁਣਨ ਵਾਸਤੇ, ਕੀਰਤਨ ਸੁਣਨ ਵਾਸਤੇ, ਮੰਨਦਾ ਤਾਂ ਹੀ ਤਾਂ ਆਇਆ। ਮਹਾਰਾਜ ਕਹਿੰਦੇ ਨੇ ਮਨ ਮੰਨਦਾ ਨਹੀਂ, ਮਨ ਮੰਗਦਾ। ਮੰਗਣ ਦਾ ਸੰਬੰਧ, ਮੰਨਣ ਦਾ ਸੰਬੰਧ ਨਹੀਂ। ਚਲੋ ਗੁਰੂ ਕੋਲ ਜਾਂਦੇ ਹਾਂ, ਸ਼ਾਇਦ ਉਹ ਮੰਗ ਪੂਰੀ ਹੋ ਜਾਏ, ਉਹ ਮੰਗ ਪੂਰੀ ਹੋ ਜਾਏ। ਮਨੁੱਖ ਨੂੰ ਮੰਦਰ ਮਸਜਿਦ ਗੁਰਦੁਆਰੇ ਜੇ ਲੈ ਜਾਂਦੀ ਹੈ ਆਪਣੀ ਮੰਗ, ਪਰਮਾਤਮਾ ਦੀ ਮਨੌਤ ਨਹੀਂ। ਮਨੁੱਖ ਪਾਠ ਕਰਦਾ ਹੈ, ਪੂਜਾ ਕਰਦਾ ਹੈ, ਇਹ ਸਭ ਕੁਝ ਕਰਾਉਂਦੀ ਹੈ ਆਪਣੀ ਮੰਗ, ਪਰਮਾਤਮਾ ਨੂੰ ਮੰਨਦਾ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇਆਣਾ ਹੈ, ਮੰਮਾ ਮੰਗ ਨਹਾਰ ਇਆਣਾ। ਸਿਆਣੀ ਮਾਂ ਆਉਂਦੀ ਹੈ ਉਹ ਜਿਹਨੂੰ ਪਤਾ ਹੁੰਦਾ ਹੈ ਹੁਣ ਬੱਚੇ ਦੀ ਕੀ ਲੋੜ ਹੈ ਅਤੇ ਮੈਂ ਬੱਚੇ ਨੂੰ ਕੀ ਦੇਣਾ। ਮਨੋ ਚਿੰਤਕ ਵੀ ਕਹਿੰਦੇ ਨੇ ਜਿਸ ਬੱਚੇ ਨੂੰ ਕੁਝ ਲੋੜ ਹੈ ਅਤੇ ਮੰਗ ਰਿਹਾ, ਮਾਂ ਇਹਦੀ ਸਿਆਣੀ ਨਹੀਂ ਹੈ। ਸਿਆਣੀ ਮਾਂ ਨੂੰ ਪਤਾ ਹੁੰਦਾ ਹੁਣ ਬੱਚੇ ਦੀ ਕੀ ਲੋੜ ਹੈ, ਛੋਟੇ ਬੱਚੇ ਦੀ ਕੀ ਲੋੜ ਹੈ, ਜ਼ਰਾ ਵੱਡੇ ਦੀ ਕੀ ਲੋੜ ਹੈ, ਹੋਰ ਵੱਡੇ ਦੀ ਕੀ ਲੋੜ ਹੈ, ਇਹਦੀ ਸਿਆਣਪ ਹੈ। ਅਤੇ ਇਤਨੀ ਸਿਆਣਪ ਵੀ ਜੋ ਹੈ ਪਰਮਾਤਮਾ ਕੋਲ ਨਹੀਂ ਹੈ ਕਿ ਸਾਡੀ ਲੋੜ ਕੀ ਹੈ। ਕਦੀ ਕਦੀ ਸਾਡੀ ਲੋੜ ਦੁੱਖ ਵੀ ਆਉਂਦੀ ਹੈ, ਉਹਨੂੰ ਪਤਾ ਹੁੰਦਾ ਹੈ ਦੁੱਖ ਤੋਂ ਬਿਨਾਂ ਇਹ ਸੁਚੇਤ ਨਹੀਂ ਹੋਵੇਗਾ। ਧਿਆਨ ਨਾਲ ਸੁਣੋਗੇ, ਜੋ ਕੁਝ ਮੇਰੀ ਝੋਲੀ 'ਚ ਪੈ ਗਿਆ ਮੇਰੀ ਲੋੜ ਸੀ, ਦੁੱਖ ਪੈ ਗਿਆ ਇਹ ਮੇਰੀ ਲੋੜ ਸੀ, ਇਸ ਤੋਂ ਬਿਨਾਂ ਮੇਰੀ ਬੇਹੋਸ਼ੀ ਟੁੱਟਣੀ ਨਹੀਂ ਸੀ। ਸੁੱਖ ਮਿਲੇ ਹੈ ਮੇਰੀ ਲੋੜ ਸੀ ਇਹ ਵੀ, ਪਰ ਦੁੱਖ ਮਿਲੇ ਹੈ ਇਹ ਮੇਰੀ ਲੋੜ ਸੀ। ਪ੍ਰਭੂ ਲੋੜ ਦੇ ਮੁਤਾਬਕ ਝੋਲੀ ਦੇ 'ਚ ਪਾਉਂਦਾ, ਬਿਨਾਂ ਥਾਪ ਦਿੱਤਿਆਂ ਜ਼ੋਰ ਦੀ ਤਬਲਾ ਨਹੀਂ ਬੋਲਦਾ, ਢੋਲਕ ਨਹੀਂ ਬੋਲਦੇ। ਬਿਨਾਂ ਦੁੱਖ ਦੀ ਚੋੜ ਦੇ ਮਨੁੱਖ ਦੀ ਜ਼ਬਾਨ 'ਚੋਂ ਵੀ ਵਾਹਿਗੁਰੂ ਨਹੀਂ ਨਿਕਲਦਾ, ਨਹੀਂ ਨਿਕਲਦਾ। ਇਹ ਵੀ ਮੈਂ ਅਰਜ਼ ਕਰਾਂ, ਜ਼ਿੰਦਗੀ ਦਾ ਸਾਜ਼ ਵੀ ਉਦੋਂ ਹੀ ਰੱਬੀ ਗੀਤ ਅਲਾਪਦਾ ਹੈ ਜਦ ਕੋਈ ਚੋਟ ਲੱਗੇ। ਤੰਤੀ ਸਾਜ਼ ਨੂੰ ਜ਼ਰਬ ਨਾ ਪਹੁੰਚਾਈਏ, ਸਿਤਾਰ ਵੀ ਨਹੀਂ ਬੋਲਦੀ, ਰਬਾਬ ਵੀ ਨਹੀਂ ਬੋਲਦਾ। ਸਾਰੇ ਤੰਤੀ ਸਾਜ਼ ਚੋਟ ਪਹੁੰਚਾਈਏ ਤਾਂ ਬੋਲਦੇ ਨੇ। ਧਿਆਨ ਨਾਲ ਸੁਣਨਾ, 90% ਮਨੁੱਖ ਰੱਬ ਦਾ ਨਾਂ ਜਪਦੇ ਨੇ ਦੁੱਖ ਦੀ ਚੋਟ ਕਰਦੇ। ਇਹ ਵੀ ਮੈਂ ਪਹੁੰਚਦੇ, ਦੁੱਖ ਦੀ ਜ਼ਰਬ ਪਹੁੰਚਦੀ ਹੈ, ਚੋਟ ਲੱਗਦੀ ਹੈ, ਜ਼ਬਾਨ 'ਚੋਂ ਵਾਹਿਗੁਰੂ ਨਿਕਲਦਾ, ਵਾਹਿਗੁਰੂ ਨਿਕਲਦਾ। ਇੱਕ ਉਰਦੂ ਦਾ ਸ਼ਾਇਰ ਤੇ ਕਹਿੰਦਾ, ਰੱਬ ਜਦ ਵੰਡ ਕਰਨ ਲੱਗਾ ਨਾ, ਦੇਣ ਲੱਗਾ ਹਰ ਇੱਕ ਨੂੰ, ਕਹਿੰਦਾ ਨਿਰਾਲੀ ਵੰਡ ਹੈ ਉਹਦੀ, ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਹੈ ਅਜ਼ਲ ਸੇ, ਅਜ਼ਲ ਆਦਿ ਕਾਲ ਤੋਂ। ਉਸ ਪ੍ਰਭੂ ਨੇ ਬੜੇ ਸੋਹਣੇ ਢੰਗ ਨਾਲ ਵੰਡ ਕੀਤੀ ਉਹਦੀ, ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਹੈ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ। ਜਿਹਦੀ ਜਿਤਨੀ ਕਾਬਲੀਅਤ ਸੀ, ਜਿਸ ਦੀ ਜਿਤਨੀ ਯੋਗਤਾ ਸੀ, ਜਿਸ ਦਾ ਜਿਤਨਾ ਪਾਤਰ ਸੀ। ਬਰਤਰੀ ਨੇ ਇਸ ਦੇ ਉੱਤੇ ਇੱਕ ਬੜੀ ਗਜ਼ਬ ਦੀ ਕਹਾਣੀ ਲਿਖੀ ਹੈ। ਦਰਿਆ ਤੋਂ 4 ਬੀਬੀਆਂ ਪਾਣੀ ਭਰ ਕੇ ਲਿਆ ਰਹੀਆਂ, ਇੱਕ ਦੇ ਸਿਰ ਦੇ ਉੱਤੇ 4 ਘੜੇ ਨੇ, ਉਹਨੇ 4 ਘੜੇ ਬਣੇ ਨੇ। ਰਾਜਸਥਾਨ 'ਚ ਇਹ ਦ੍ਰਿਸ਼ ਦੇਖਣ ਨੂੰ ਅੱਜ ਕੱਲ੍ਹ ਵੀ ਮਿਲਦੇ ਨੇ ਪਿੰਡਾਂ ਦੇ 'ਚ। ਪਾਣੀ ਦੀ ਕਮੀ ਹੈ, ਕਿਧਰੇ ਕਦ ਖੂਹ ਆਉਂਦਾ ਉਹਦੇ 'ਚ ਪਾਣੀ ਆਉਂਦਾ, 4-4 ਮਟਕੇ ਸਿਰ 'ਤੇ ਰੱਖ ਕੇ ਬੀਬੀਆਂ ਘਰ ਲੈ ਜਾਂਦੀਆਂ। ਇੱਕ ਬੀਬੀ ਦੇ ਸਿਰ 'ਤੇ 4 ਮਟਕੇ ਸਨ, ਇੱਕ ਦੇ ਸਿਰ 'ਤੇ 2, ਇੱਕ ਦੇ ਸਿਰ 'ਤੇ 1, ਇੱਕ ਕੋਲ ਛੋਟਾ ਜਿਹਾ ਲੋਟਾ ਹੀ ਸੀ ਉਹਨੇ ਭਰਿਆ ਸੀ। ਉਹ ਜਿਹਦੇ ਕੋਲ ਲੋਟਾ ਸੀ ਨਾ ਭਰਿਆ ਹੋਇਆ, ਉਹ ਗਿਲਾ ਕਰਨ ਲੱਗ ਪਈ, ਰੱਬ ਕਮਾਲ ਦੀ ਗੱਲ, ਇਤਨਾ ਪਾਣੀ ਤੇਰੇ ਘਰ ਦੇ 'ਚ, ਸਾਡੇ ਵਾਸਤੇ ਇੰਨਾ ਹੀ ਪਾਣੀ, ਇੰਨਾ ਦਰਿਆ ਪਿਆ ਵਗਦਾ ਪਰ ਸਾਡੇ ਕੋਲ ਇਤਨਾ ਪਾਣੀ। ਉਹ ਚਾਰ ਘੜੇ ਭਰ ਕੇ ਲੈ ਜਾ ਰਹੀ ਹੈ, ਉਹ ਦੋ ਸਾਡੇ ਕੋਲ ਲੋਟਾ। ਕਿਆ ਤੇਰੇ ਦਰਿਆ ਦਾ ਪਾਣੀ ਘੱਟ ਜਾਣਾ ਸੀ, ਸਾਨੂੰ ਇਤਨਾ ਹੀ ਦਿੱਤਾ। ਭਰਤਰੀ ਕਹਿੰਦੇ ਨੇ ਆਕਾਸ਼ ਬਾਣੀ ਹੋਈ ਬਈ ਇਹ ਮੋੜ ਤੂੰ ਵਗਦਾ ਹੋਇਆ ਦਰਿਆ 'ਤੇ ਦੇਖਿਆ, ਆਪਣਾ ਪਾਤਰ ਨਹੀਂ ਦੇਖਿਆ। ਆਪਣਾ ਪਾਤਰ 'ਤੇ ਦੇਖਣਾ, ਜੋ ਚਾਰ ਘੜੇ ਭਰ ਕੇ ਲੈ ਜਾ ਰਹੀ ਉਹਦੇ ਕੋਲ ਚਾਰ ਹਨ, ਤੂੰ ਵੀ ਲੈ ਕੇ ਆ, ਤੈਨੂੰ ਵੀ ਮਿਲ ਜਾਏਗਾ। ਜੋ ਕੁਛ ਵੀ ਮਨੁੱਖ ਨੂੰ ਮਿਲਿਆ ਇਹ ਉਸਦੀ ਯੋਗਤਾ ਸੀ, ਜੋ ਨਹੀਂ ਮਿਲਿਆ ਉਹਦੀ ਯੋਗਤਾ ਨਹੀਂ ਹੈ। ਅਗਰ ਅੱਜ ਤੱਕ ਮਨੁੱਖ ਦੀ ਸਮਾਧੀ ਨਹੀਂ ਲੱਗੀ ਤਾਂ ਇਹ ਸਮਾਧੀ ਦੇ ਲਾਇਕ ਨਹੀਂ ਹੈ, ਇਹਦੀ ਯੋਗਤਾ ਨਹੀਂ ਹੈ। ਅੱਜ ਤੱਕ ਇਸ ਨੂੰ ਨਾਮ ਦਾ ਰਸ ਨਹੀਂ ਮਿਲਿਆ ਇਹਦੀ ਪਾਤਰਤਾ ਨਹੀਂ ਹੈ। ਅੱਜ ਤੱਕ ਇਸ ਨੂੰ ਬਾਣੀ ਦਾ ਰਸ ਨਹੀਂ ਆਇਆ ਤਾਂ ਇਹਦੀ ਯੋਗਤਾ ਨਹੀਂ ਹੈ। ਪਰਮਾਤਮਾ ਸਾਰਿਆਂ ਦੇ ਭਾਂਡੇ 'ਚ ਪਾਉਂਦਾ ਹੈ, ਪਰ ਉਹ ਭਾਂਡਾ ਕਿਸੇ ਕੋਲ ਵੱਡਾ ਹੈ, ਕਿਸੇ ਕੋਲ ਛੋਟਾ ਹੈ, ਕਿਸੇ ਕੋਲ ਬਹੁਤ ਛੋਟਾ ਹੈ, ਉਹ ਕੀ ਕਰੇ। ਮਨੁੱਖ ਦੀ ਯੋਗਤਾ ਕਿਧਰੇ ਥੋੜ੍ਹੀ ਹੈ। ਮੈਂ ਕਿਸੇ ਵਕਤ ਇੱਕ ਰਵਾਈ ਲਿਖੀ ਸੀ, ਚਲੋ ਸੁਣਾ ਦਿਆਂ ਤੁਹਾਨੂੰ, ਪੰਜਾਬੀ ਦੀ। ਹਿਰਦਾ ਮੈਨੂੰ ਪਰਮਾਤਮਾ ਨੇ ਬਚਪਨ ਤੋਂ ਕਵੀ ਦਾ ਦਿੱਤਾ, ਸ਼ਾਇਰੀ ਨਿਕਲਦੀ ਸੀ। ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਂ ਸਜਾ ਏ, ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਂ ਸਜਾ ਏ, ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਂਬੜਾ ਏ, ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਂਬੜਾਏ, ਮੈਂ ਮੰਗਾ ਹਨੇਰੇ 'ਚ ਜੀਵਨ ਦੀ ਜੋਤੀ, ਲੱਖਾਂ ਤੇਰੀ ਰਹਿਮਤ ਨੇ ਦੀਵੇ ਜਗਾਏ। ਇਸ ਦੇ 'ਚ ਮੈਂ ਇਹ ਖਿਆਲ ਦਿੱਤਾ, ਯੋਗਤਾ ਤਾਂ ਕੁਛ ਵੀ ਨਹੀਂ ਸੀ, ਤੂੰ ਬਹੁਤ ਪਾ ਦਿੱਤਾ, ਬਹੁਤ ਪਾ ਦਿੱਤਾ, ਯੋਗਤਾ ਤਾਂ ਕੁਛ ਵੀ ਨਹੀਂ ਸੀ। ਅਗਰ ਲੋਟਾ ਹੈ ਹੱਥ 'ਚ ਤਾਂ ਉਹ ਪਾਈ ਜਾ ਰਿਹਾ ਪਾਣੀ, ਪਾਈ ਜਾ ਰਿਹਾ, ਡੁੱਲੇਗਾ, ਡੁੱਲੇ। ਹੁਣ ਮੈਂ ਫਿਰ ਦੁਹਰਾਵਾਂ, ਜੋ ਕੁਛ ਮੈਨੂੰ ਨਹੀਂ ਮਿਲਿਆ ਉਹ ਮੇਰੀ ਯੋਗਤਾ ਨਹੀਂ ਸੀ, ਜੋ ਮਿਲਿਆ ਉਹ ਮੇਰੀ ਪਾਤਰਤਾ ਸੀ। ਜੇ ਮੈਨੂੰ ਦੁੱਖ ਵੀ ਮਿਲਿਆ ਤਾਂ ਇਹੀ ਮੇਰੀ ਪਾਤਰਤਾ ਸੀ, ਇਹੀ ਮੇਰੀ ਪਾਤਰਤਾ ਸੀ। ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਹੈ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ, ਬੁਲਬੁਲ ਕੋ ਦੀਆ ਨਾਲਾ ਤੋ ਪਰਵਾਨੇ ਕੋ ਜਲਨਾ, ਗਮ ਹਮ ਕੋ ਦੀਆ ਸਭ ਸੇ ਜੋ ਮੁਸ਼ਕਿਲ ਨਜ਼ਰ ਆਇਆ। ਸਾਡੀ ਝੋਲੀ 'ਚ ਉਸਨੇ ਦੁੱਖ ਪਾ ਦਿੱਤਾ, ਇਹੀ ਯੋਗਤਾ ਸੀ। ਅਗਰ ਕਿਸੇ ਨੂੰ ਦੁੱਖ ਮਿਲਿਆ ਇਹੀ ਉਸਦੀ ਯੋਗਤਾ ਸੀ, ਦੁੱਖ ਤੋਂ ਬਿਨਾਂ ਇਸਦਾ ਸੁਧਾਰ ਨਹੀਂ ਆਉਣਾ ਸੀ, ਦੁੱਖ ਤੋਂ ਬਿਨਾਂ ਇਹ ਸੁਚੇਤ ਨਹੀਂ ਆਉਣਾ ਸੀ, ਦੁੱਖ ਦੀ ਚੋਟ ਤੋਂ ਬਿਨਾਂ ਇਹਦੀ ਬੇਹੋਸ਼ੀ ਟੁੱਟਣੀ ਨਹੀਂ ਸੀ। ਮੈਂ ਫਿਰ ਅਰਜ਼ ਕਰਾਂ, ਮਨੁੱਖ ਦਾ ਸੰਸਾਰ ਦੇ ਪ੍ਰਤੀ ਥੋੜ੍ਹਾ ਜਿਹਾ ਹੋਸ਼ ਹੈ, ਨਿਰੰਕਾਰ ਦੇ ਪ੍ਰਤੀ ਬੇਹੋਸ਼ ਹੈ, ਮੂਰਖ ਹੈ, ਮੂਰਛਤ। ਮੂਰਛਤ ਕਹਿੰਦੇ ਨੇ ਬੇਹੋਸ਼ ਨੂੰ, ਮੂਰਖ ਕਹਿੰਦੇ ਨੇ ਬੇਹੋਸ਼ ਨੂੰ। ਤਾਂ ਪਦਾਰਥ ਦਾ ਇਸ ਨੂੰ ਪਤਾ ਚੱਲ ਗਿਆ ਹੋਸ਼, ਪਰਮਾਤਮਾ ਦਾ ਨਹੀਂ। ਪਰਿਵਾਰ ਦਾ ਇਸ ਨੂੰ ਪਤਾ ਚੱਲ ਗਿਆ, ਮਾਂ ਹੈ, ਭੈਣ ਹੈ, ਪਤਨੀ ਹੈ, ਪਤੀ ਹੈ, ਪੁੱਤਰ ਹੈ, ਮਿੱਤਰ ਹੈ। ਨਿਰੰਕਾਰ ਦੇ ਪਤਰੀ ਮੂਰਖ ਹੈ, ਮੂਰਛਤ, ਬੇਹੋਸ਼। ਧਨ ਦੇ ਪਤਰੀ ਪ੍ਰਤੀ ਹੋਸ਼ ਦੇ ਚ ਹੈ, ਧਰਮ ਦੇ ਪ੍ਰਤੀ ਬੇਹੋਸ਼, ਬੇਹੋਸ਼। ਫਿਰ ਮੂਰਖਤਾ ਦੇ ਤਿੰਨ ਲੱਛਣ ਵਿਦਵਾਨ ਇੰਜ ਬਿਆਨ ਕਰਦੇ ਨੇ, ਵਿਅਰਥ ਕਰਮ, ਵਿਅਰਥ ਗਿਆਨ, ਵਿਅਰਥ ਆਸ਼ਾ। ਇਹ ਤਿੰਨ ਲੱਛਣ ਪੱਕੇ ਮੂਰਖ ਦੇ ਬਿਆਨ ਕਰਦੇ ਹਨ। ਵਿਅਰਥ ਕਰਮ, ਜਿਹਦਾ ਕੋਈ ਫਲ ਨਹੀਂ, ਕੋਈ ਵੀ ਫਲ ਨਹੀਂ, ਲੇਕਿਨ ਫਿਰ ਵੀ ਕਰੀ ਜਾ ਰਿਹਾ, ਫਿਰ ਵੀ ਕਰੀ ਜਾ ਰਿਹਾ। ਇੱਧਰ ਮੈਂ ਪੰਜਾਬ ਵਿੱਚ ਜਾਂਦਾ ਨਾ ਪਿੰਡਾਂ 'ਚ, ਅਦਕੀ 40 ਦਿਨ ਮੈਂ ਹਾਜ਼ਰੀ ਭਰੀ ਹੈ ਦਰਬਾਰ ਸਾਹਿਬ ਦੇ, 40 ਦਿਨ ਰੋਜ਼ ਸ਼ਾਮ ਨੂੰ ਪਿੰਡਾਂ 'ਚ ਹੀ ਜਾਂਦੇ ਰਹੇ। ਕਿਸੇ ਘਰ ਲੰਗਰ ਪਾਣੀ ਵੀ ਆਉਂਦਾ ਸੀ, ਪਰ ਜਿਸ ਘਰ ਦੇ ਜਾਈਏ ਨਾ ਤੇ ਉਹ ਤੇਲ ਲਿਆਨ ਤੇ ਬੂਹੇ ਦੇ ਉੱਤੇ ਤੇਲ ਡੋਲਣ। ਮੈਂ ਕਿਹਾ ਹੱਦ ਹੋ ਗਈ, ਸਰਿਓਂ ਦਾ ਤੇਲ ਅੱਜ ਕੱਲ੍ਹ ਬੜਾ ਮਹਿੰਗਾ ਆਉਂਦਾ ਅਤੇ ਡੋਲੀ ਜਾਂਦੇ ਨੇ, ਇੱਧਰ ਡੋਲੋ, ਇਹ ਕੋਈ ਸਿਰ ਦੇ 'ਚ ਡੋਲਣ, ਕੋਈ ਹੱਥ 'ਤੇ ਪਾਉਣ, ਉਹ ਗੱਲ ਵੱਖਰੀ। ਵਿਅਰਥ ਕਰਨ ਕਿਧਰੇ ਮਾਂ ਕਰਦੀ ਹੋਵੇਗੀ ਤਾਂ ਧੀ ਵੀ ਕਰਨ ਲੱਗ ਪਈ ਹੈ, ਕਿਧਰੇ ਸੱਸ ਕਰਦੀ ਹੋਵੇਗੀ ਤਾਂ ਨੂੰਹ ਵੀ ਕਰਨ ਲੱਗ ਪਈ ਹੈ। ਜੇ ਉਹਨਾਂ ਕੋਲ ਪੁੱਛ ਲਓ, ਕਹਿੰਦੇ ਨੇ ਤੇਲ ਡੋਲਣਾ ਚੰਗਾ ਹੁੰਦਾ ਹੈ, ਅਤੇ ਫਿਰ ਚਾਰ ਬੂੰਦਾਂ ਕੀ ਡੋਲਣੀਆਂ, ਘਰ ਦੇ ਜਿਤਨਾ ਪਿਆ ਸਾਰਾ ਹੀ ਡੋਲ, ਸਾਰਾ ਹੀ ਡੋਲ ਕਰ। ਵਿਅਰਥ ਕਰ। ਹੁਣ ਅਲਵਰ ਦੇ ਸਮਾਗਮ ਸੀ ਅਤੇ ਰਾਜਸਥਾਨ ਦੇ ਵਿੱਚ ਬੀਬੀਆਂ ਆਂਵਲੇ ਦੀ ਪੂਜਾ ਕਰਦੀਆਂ ਨੇ, ਆਂਵਲੇ ਦੀ ਦਰਖਤ ਦੀ। ਉਹ ਆਂਵਲੇ ਦਾ ਦਰਖਤ ਕਿਧਰੇ ਸਾਡੇ ਸਮਾਗਮ ਅਸਥਾਨ 'ਤੇ। ਹੁਣ ਇੱਧਰ ਕੀਰਤਨ ਚੱਲੇ, ਇੱਧਰ ਉਹ ਆਂਵਲੇ ਦੀ ਪਰਿਕਰਮਾ ਕਰਨ ਅਤੇ ਗੀਤ ਗਾਉਣ, ਔਰ ਪਰਿਕਰਮਾ ਸੌ ਸੌ ਯਾਨੀ ਸੌ ਫੇਰੇ ਲੈਣ ਘੁੰਮ ਕੇ। ਡਿਸਟਰਬ ਕਰਨ ਬੜਾ, ਮੈਂ ਕੀਰਤਨ ਹੋ ਰਿਹਾ ਕਥਾ, ਕਈ ਰਾਗੀ ਸਿੰਘ ਔਖੇ ਹੋਣ, ਮੈਂ ਕਿਹਾ ਕੋਈ ਨਹੀਂ ਤੁਸੀਂ ਪ੍ਰਭੂ ਦਾ ਕੀਰਤਨ ਕਰੀ ਜਾਓ, ਆਂਵਲੇ ਦੇ ਚੱਕਰ ਮਾਰਦੀ ਰਹਿਣ ਕਰਦੇ। ਵਿਅਰਥ ਕਰ। ਦੁੱਧ ਡੋਲੀ ਜਾਣਾ ਪੱਥਰ 'ਤੇ, ਵਿਅਰਥ ਕਰ। ਚਾਦਰਾਂ ਚੜਾਈ ਜਾਣਾ ਕਬਰਾਂ 'ਤੇ, ਕਿਉਂਕਿ ਜਿਉਂਦੇ ਜਾਗਦੇ ਮਨੁੱਖ ਨੂੰ ਦਿਓ ਵਿਚਾਰੇ ਤਨ ਢੱਕੇ ਕਬਰ। ਧਰਮ ਦੇ ਨਾਂ 'ਤੇ ਹਜ਼ਾਰਾਂ ਐਸੇ ਕਰਮ ਹੋ ਰਹੇ ਨੇ ਜੋ ਵਿਅਰਥ ਵਿਅਰਥ। ਜਿਵੇਂ ਗੁਰੂ ਨਾਨਕ ਨੇ ਕਿਧਰੇ ਕਿਧਰੇ 'ਤੇ ਸੁਚੇਤ ਕੀਤਾ, ਜੋ ਸੂਰਜ ਨੂੰ ਪਾਣੀ ਦਿੰਦੇ ਸਨ, ਸੂਰਜ ਵੀ ਪਿਆਸਾ ਹੋ ਗਿਆ ਵਿਚਾਰਾ, ਇਹਨੂੰ ਪਾਣੀ ਪਿਲਾਉਣਾ। ਸੂਰਜ ਦੇ ਚੋਂ ਤੇ ਕਰਕੇ ਅਤੇ ਸਾਗਰ ਦੇ ਚੋਂ ਬੱਦਲ ਉਮੜਦੇ ਨੇ, ਇਹ ਸਾਰੀ ਬਾਰਿਸ਼ ਤਾਂ ਸੂਰਜ ਕਰਕੇ ਹੋ ਰਹੀ ਹੈ, ਇੰਨੀ ਵਰਖਾ ਤਾਂ ਸੂਰਜ ਪਿਆ ਕਰਦਾ, ਸਾਰੀ ਹਲਚਲ ਜ਼ਮੀਨ ਦੇ ਉੱਤੇ ਤਾਂ ਸੂਰਜ ਕਰਕੇ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਦੇ ਕੇ ਕਹਿਤੇ ਵੇਸ, ਅਤੇ ਸੂਰਜ ਨੂੰ ਪਾਣੀ ਪੈ ਦਿੰਦੇ। ਗੁਰੂ ਬਾਬੇ ਨੇ ਵੀ ਦੇਖਿਆ ਵੀ ਇੰਝ ਤਾਂ ਹੁਣ ਸਮਝਣ ਵਾਲੇ ਨਹੀਂ। ਮਹਾਰਾਜ ਦੂਜੇ ਪਾਸੇ ਦਿਨ ਲਹਿੰਦੇ ਦੀ ਤਰਫ ਪਾਣੀ ਦੇਣ ਲੱਗ ਪਏ। ਬ੍ਰਾਹਮਣ ਸਾਰੇ ਹੱਸ ਪਏ ਹਰਿਦੁਆਰ ਦੇ, ਇਹ ਕਿਹੋ ਜਿਹਿਆਂ ਦਾ ਸੰਤ ਆਇਆ, ਇਹਨੂੰ ਇੰਨੀ ਸਮਝ ਨਹੀਂ, ਪਾਣੀ ਤਾਂ ਸੂਰਜ ਨੂੰ ਦੇਈ ਦੇ, ਇਹ ਤਾਂ ਲਹਿੰਦੇ ਪਾਸੇ, ਉੱਧਰ ਸੂਰਜ ਹੈ ਨਹੀਂ, ਉੱਧਰ ਪਾਣੀ ਦੇ ਰਿਹਾ। ਪੁੱਛ ਲਿਆ ਹਰਿਦੁਆਰ ਦੇ ਪੰਡਿਆਂ ਨੇ, ਸੰਤ ਜੀ ਕਿੱਧਰ ਪਾਣੀ ਦੇ ਰਹੇ ਹੋ, ਕੀ ਕਰ ਰਹੇ ਹੋ? ਸਾਡੇ ਖੇਤ ਹੈਗੇ ਨੇ ਕਰਤਾਰਪੁਰ, ਉੱਥੇ ਪਾਣੀ ਦੇ ਰਹੇ। ਕਰਤਾਰਪੁਰ ਤੱਕ ਕਿਵੇਂ ਪਾਣੀ ਪਹੁੰਚੇਗਾ? ਜਿਵੇਂ ਤੁਹਾਡਾ ਦਿੱਤਾ ਹੋਇਆ ਸੂਰਜ ਤੱਕ ਪਹੁੰਚੇਗਾ, ਮੇਰਾ ਦਿੱਤਾ ਕਰਤਾਰਪੁਰ ਤੱਕ ਵੀ ਪਹੁੰਚੇਗਾ। ਜੇ ਤੁਹਾਡਾ ਸੂਰਜ ਤੱਕ ਪਹੁੰਚ ਸਕਦਾ, ਮੇਰਾ ਕਰਤਾਰਪੁਰ ਤੱਕ ਕਿਵੇਂ ਨਹੀਂ ਪਹੁੰਚ ਸਕਦਾ? ਵਿਅਰਥ ਕਰਮ। ਕਦਮ ਕਦਮ 'ਤੇ ਗੁਰੂ ਨਾਨਕ ਨੇ ਸੁਚੇਤ ਕੀਤਾ। ਮੂਰਖਤਾ ਦਾ ਪਹਿਲਾ ਲਕਸ਼ਣ ਵਿਅਰਥ ਕਰਮ, ਜਿਹਦਾ ਕੋਈ ਫਲ ਹੀ ਨਹੀਂ ਹੈ। ਜਿਵੇਂ ਜ਼ਮੀਨ ਦੇ 'ਚ ਕੋਈ ਪੱਥਰ ਗੀਟੀਆਂ ਬੀਜੇ, ਹੱਲ ਚਲਾਵੇ, ਪਾਣੀ ਦੇਵੇ, ਖਾਦ ਪਾਵੇ, ਅਤੇ ਫਿਰ ਗੀਟੀਆਂ ਬੀਜਣ ਲੱਗ ਪਵੇ, ਬੀਜ ਦੀ ਥਾਂ 'ਤੇ ਪਾਵੇ ਗੀਟੀਆਂ, ਵਿਅਰਥ ਕਰਮ, ਉਸ ਤੋਂ ਕੀ ਪੈਦਾ ਹੋਣਾ? ਜੀਵਨ ਦੀ ਧਰਤੀ ਦੇ 'ਤੇ ਬੰਦਾ ਗੀਟੀਆਂ ਹੀ ਬੀਜਦਾ, ਵਿਅਰਥ ਕਰਮ, ਜਿਹਦਾ ਕੋਈ ਫਲ ਨਹੀਂ, ਕੋਈ ਫਲ। ਫਿਰ ਵਿਅਰਥ ਆਸ਼ਾ, ਮੂਰਖਤਾ ਦਾ ਦੂਸਰਾ ਲਕਸ਼ਣ ਕੀ? ਵਿਅਰਥ ਆਸ਼ਾ। ਵਿਅਰਥ ਆਸ਼ਾ ਕੀ? ਦੂਜੇ ਕੋਲ ਸੁੱਖ ਦੀ ਆਸ਼ਾ, ਇਹ ਮੈਨੂੰ ਸੁੱਖ ਦੇ ਸਕਦਾ। ਵਿਦਵਾਨ ਕਹਿੰਦੇ ਨੇ ਇਹ ਵੀ ਮੂਰਖਤਾ ਦਾ ਦੂਜਾ ਲਕਸ਼ਣ ਹੈ, ਕੋਈ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ, ਔਰ ਕਿਸੇ ਕੋਲ ਸੁੱਖ ਨਹੀਂ ਜੋ ਦੇਵੇ, ਹਾਂ ਦੁੱਖ ਤੇ ਦੇ ਸਕਦਾ। ਮਿਲਦੇ ਨੇ ਲੋਕ, ਕਹਿੰਦੇ ਨੇ ਮੈਂ ਭਰਾ ਕੋਲ ਬੜਾ ਦੁਖੀ ਹਾਂ, ਕੀ ਕੀਤਾ ਜਾਏ, ਭਰਾ ਕੋਲ ਹੈ ਹੀ ਦੁੱਖ, ਤੈਨੂੰ ਦੇਵੇ ਕੀ? ਦੁਖੀ ਦੇਗਾ। ਮਾਂ ਬਾਪ ਕਹਿ ਦਿੰਦੇ ਨੇ ਪੁੱਤਰਾਂ ਕੋਲ ਬੜੇ ਦੁਖੀ ਹਾਂ, ਉਹ ਪੁੱਤਰਾਂ ਕੋਲ ਹੈ ਹੀ ਇਹੀ ਕੁਛ ਅਤੇ ਇਹੀ ਕੁਛ ਦੇਣਗੇ। ਅਸੀਂ ਪੜੋਸੀ ਕੋਲ ਬੜੇ ਦੁਖੀ ਹਾਂ, ਅਤੇ ਪੜੋਸੀ ਕੋਲ ਜੋ ਕੁਛ ਹੈ ਉਹੀ ਕੁਛ ਦੇਗਾ, ਹੋਰ ਕੀ ਦੇਗਾ? ਬੰਦੇ ਕੋਲ ਜੋ ਕੁਛ ਹੈ ਉਹੀ ਕੁਛ ਦੇਗਾ। ਮਨੁੱਖ ਕਿਸੇ ਨੂੰ ਦੁੱਖ ਤਾਂ ਦੇ ਸਕਦਾ, ਸੁੱਖ ਦੀ ਆਸ਼ਾ ਅਗਰ ਕੋਈ ਮਨੁੱਖ ਦੇ ਨਾਲ ਜੋੜਦਾ, ਇਹ ਮੂਰਖਤਾ ਦਾ ਦੂਸਰਾ ਲੱਛਣ ਮੰਨਦੇ ਨੇ। ਕੋਈ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ। ਮਹਾਕਵੀ ਤੁਲਸੀ ਤੇ ਕਹਿੰਦੇ ਨੇ, ਉਹ ਮੋਤੇ ਸੁੱਖ ਚਾਹਤ ਹੈ, ਹਮ ਉਹਤੇ ਸੁੱਖ ਚਾਹਤ ਹੈ। ਉਹ ਮੇਰੇ ਕੋਲ ਸੁੱਖ ਦੀ ਆਸ਼ਾ ਰੱਖਦਾ, ਮੈਂ ਉਹਦੇ ਕੋਲ ਸੁੱਖ ਦੀ ਆਸ਼ਾ ਰੱਖਦਾ। ਦੋਵੇਂ ਮੂਰਖ, ਦੋਵੇਂ ਮੂਰਖ। ਨਾ ਉਹ ਸੁੱਖ ਦੇ ਸਕਦਾ, ਨਾ ਇਹ ਸੁੱਖ ਦੇ ਸਕਦਾ। ਉਹ ਮੋਤੇ ਸੁੱਖ ਚਾਹਤ ਹੈ, ਹਮ ਉਹਤੇ ਸੁੱਖ ਚਾਹਤ ਹੈ। ਵਿਅਰਥ ਆਸ਼ਾ ਕਿਸੇ ਕੋਲ ਸੁੱਖ ਦੀ ਆਸਾ ਰੱਖਣੀ। ਦਰਅਸਲ ਸੁੱਖ ਦੀ ਆਸ਼ਾ ਉਸੇ ਕੋਲ ਰੱਖੋ ਜੋ ਸੁੱਖ ਦੇ ਸਕਦਾ ਹੈ, ਜਿਹਦੇ ਕੋਲ ਦੁੱਖ ਨਹੀਂ। ਸੁੱਖ ਹੀ ਸੁੱਖ ਹੈ, ਤੂੰ ਕਿਹਦੇ ਕੋਲ ਹੈ, ਕਿਹਦੀ ਆਸ ਕਰੀਏ? ਗੁਰਬਾਣੀ ਕਹਿੰਦੀ ਹੈ, ਆਸਾ ਕਰੀਏ ਰਾਮ ਕੀ, ਅਵਰੇ ਆਸ ਨਿਰਾਸ। ਹਰ ਇੱਕ ਤੋਂ ਸੁੱਖ ਦੀ ਆਸਾ ਤੋੜ ਦੇ, ਨਿਰਾਸ਼ ਹੋ ਜਾ, ਨਿਰਾਸ਼ ਹੋ ਜਾ। ਪਰ ਜਿਤਨੇ ਚਿਰ ਤੱਕ ਆਸਾ ਨਿਰਾਸ਼ਾ 'ਚ ਬਦਲੇ ਨਾ, ਉਤਨੇ ਚਿਰ ਤੱਕ ਬੰਦਾ ਰੱਬ ਦੀ ਆਸ ਕਰਦਾ ਹੀ ਨਹੀਂ। ਦੇਖੋ, ਬੰਦਾ ਬਿਮਾਰ ਪੈ ਜਾਏ ਤਾਂ ਸਭ ਤੋਂ ਪਹਿਲਾਂ ਐਲੋਪੈਥਿਕ ਢੰਗ ਨਾਲ ਇਲਾਜ ਕਰਾਉਣਾ ਨਾ, ਡਾਕਟਰ ਕੋਲ ਜਾਣਾ ਹੈ ਨਾ। ਅਤੇ 2-4 ਮਹੀਨੇ ਉਹਦੇ ਕੋਲ ਇਲਾਜ ਕਰਾਇਆ, ਗੱਲ ਕੁਛ ਨਹੀਂ ਬਣੀ, ਤਾਂ ਹੁਣ ਸੋਚਦਾ ਚਲੋ ਹੋਮਿਓਪੈਥੀ ਦੇਖ ਲੈਂਦੇ ਹਾਂ। ਹੁਣ ਉੱਥੇ ਆਸਾ ਦੀ ਡੋਰੀ ਜੋੜੀ ਹੈ, ਉੱਥੇ ਵੀ 2-4 ਮਹੀਨੇ ਇਲਾਜ ਕਰਾਇਆ, ਰੋਗ ਤਾਂ ਵੱਧਦਾ ਗਿਆ, ਖੇਡ ਕੁਛ ਨਾ ਬਣੀ। ਫਿਰ ਸੋਚਦਾ ਚਲੋ ਆਯੁਰਵੇਦਕ ਦੇਸੀ ਇਲਾਜ ਦੇਖ ਲਈਏ, ਇਹਦੇ 'ਚ ਵੀ ਚੰਗੇ ਚੰਗੇ ਨੁਸਖੇ ਨੇ, ਜੜੀਆਂ ਬੂਟੀਆਂ ਨੇ। ਅਤੇ 5-6 ਮਹੀਨੇ ਉੱਥੇ ਵੀ ਇਲਾਜ ਕਰਾਵੇ ਅਤੇ ਰੋਗ ਹੋਰ ਵੱਧ ਜਾਏ। ਫਿਰ ਬੰਦਾ ਸੋਚਦਾ ਜ਼ਰਾ ਦੇਖ ਲਈਏ ਨੇਚਰਪੈਥੀ ਨੂੰ ਵੀ, ਇਹ ਪ੍ਰਾਕਿਰਤਿਕ ਢੰਗ ਨਾਲ ਜਿਹੜਾ ਇਲਾਜ ਆਉਂਦਾ, ਐਕਸਰਸਾਈਜ਼ ਅਤੇ ਹੋਰ ਸੌ ਸਿਆਪੇ ਜਿਹੜੇ ਕਰਾਉਂਦੇ ਨੇ, ਇਹ ਕਰ ਉਹ ਕਰਨ ਦੇ ਨਾਲ ਵੀ ਕਿਧਰੇ ਠੀਕ ਨਾ ਹੋਵੇ। ਫਿਰ ਬੰਦਾ ਮੰਦਰ ਜਾਂਦਾ, ਗੁਰਦੁਆਰੇ ਜਾਂਦਾ, ਮਸਜਿਦ ਜਾਂਦਾ, ਹੇ ਪ੍ਰਭੂ ਹੁਣ ਤੂੰ ਠੀਕ ਕਰ, ਤੂੰ ਠੀਕ। ਸਾਰੀ ਜਗ੍ਹਾ ਤੋਂ ਨਿਰਾਸ਼ ਹੋ ਕੇ ਫਿਰ ਆਸਾ ਦੀ ਡੋਰੀ ਪਰਮਾਤਮਾ ਨਾਲ ਜੋੜਦਾ ਹੈ। ਗੁਰਬਾਣੀ ਕਹਿੰਦੀ ਹੈ, ਤੂੰ ਪਹਿਲੇ ਪ੍ਰਭੂ ਨਾਲ ਆਸਾ ਦੀ ਡੋਰੀ ਜੋੜ, ਤਾਂ ਕਿ ਜ਼ਿੰਦਗੀ 'ਚ ਕਦੀ ਨਿਰਾਸ਼ ਹੋਏਗਾ ਹੀ ਨਹੀਂ, ਹੋਵੇਗਾ ਹੀ ਨਹੀਂ। ਆਸਾ ਕਰੀਏ ਰਾਮ ਕੀ, ਅਵਰੇ ਆਸ ਨਿਰਾਸ। ਮੂਰਖਤਾ ਦਾ ਦੂਸਰਾ ਲੱਛਣ, ਦੂਜੇ ਕੋਲ ਸੁੱਖ ਦੀ ਆਸਾ। ਤੀਸਰਾ ਮੂਰਖਤਾ ਦਾ ਤੀਸਰਾ ਲੱਛਣ, ਵਿਅਰਥ ਗਿਆਨ। ਵਿਅਰਥ ਗਿਆਨ ਕਿਹੜਾ? ਜਿਹਨੂੰ ਅਮਲ ਦੇ 'ਚ ਨਹੀਂ ਲਿਆਇਆ ਜਾ ਸਕਦਾ, ਅਤੇ ਸਿਰ ਦੇ ਉੱਤੇ ਗਿਆਨ ਦਾ ਬੋਝ ਹੈ। ਇਕਬਾਲ ਇਸ ਨੂੰ ਬੜੇ ਆਲਮਾਨਾ ਢੰਗ ਨਾਲ ਬਿਆਨ ਕਰਦਾ ਹੈ। ਉਹ ਕਹਿੰਦੇ, ਖੁਦਾ ਤੁਝੇ ਕਿਸੀ ਤੂਫਾਂ ਸੇ ਆਸ਼ਨਾ ਕਰ ਦੇ, ਕਿ ਤੇਰੀ ਬਹਿਰ ਕੀ ਮੌਜੋਂ ਮੈਂ ਇਸ਼ਤਰਾਬ ਨਹੀਂ। ਬਹਿਰ ਕਹਿੰਦੇ ਨੇ ਸਮੁੰਦਰ ਨੂੰ, ਮੌਜ ਕਹਿੰਦੇ ਨੇ ਲਹਿਰ ਨੂੰ। ਖੁਦਾ ਤੁਝੇ ਕਿਸੀ ਤੂਫਾਂ ਸੇ ਆਸ਼ਨਾ ਕਰ ਦੇ, ਕਿ ਤੇਰੀ ਬਹਿਰ ਕੀ ਮੌਜੋਂ ਮੈਂ ਇਸ਼ਤਰਾਬ ਨਹੀਂ। ਤੇਰੀ ਲਹਿਰਾਂ ਦੇ ਠਹਿਰਾ ਨਹੀਂ, ਤੂਫਾਨ ਹੈ, ਤੂਫਾਨ ਹੈ, ਬੜਾ ਭਾਰੀ ਉਛਾਲ ਹੈ। ਖੁਦਾ ਤੁਝੇ ਕਿਸੀ ਤੂਫਾਂ ਸੇ ਆਸ਼ਨਾ ਕਰ ਦੇ, ਕਿ ਤੇਰੇ ਬਹਿਰ ਕੀ ਮੌਜੋਂ ਮੈਂ ਇਸ਼ਤਰਾਬ ਨਹੀਂ। ਤੁਝੇ ਕਿਤਾਬ ਸੇ ਫਰੋਗ ਨਹੀਂ, ਕਿ ਤੂੰ ਕਿਤਾਬੇ ਖਵਾਂ ਹੈ, ਸਾਹਿਬੇ ਕਿਤਾਬ ਨਹੀਂ। ਪਵਿੱਤਰ ਤੋਂ ਪਵਿੱਤਰ ਗ੍ਰੰਥ ਲਈ ਵੀ ਮੁਸਲਮਾਨਾਂ ਕੋਲ ਜਿਹੜਾ ਸ਼ਬਦ ਹੈ ਇਸਲਾਮ ਵਿੱਚ, ਕਿਤਾਬ ਹੈ, ਵੱਧ ਤੋਂ ਵੱਧ ਇਤਨਾ ਕਹਿ ਦੇਣਗੇ ਮੁਕੱਦਸ ਕਿਤਾਬ। ਕੁਰਾਨ ਨੂੰ ਵੀ ਕਿਤਾਬ ਕਹਿੰਦੇ, ਮੁਕੱਦਸ ਕਿਤਾਬ, ਮੁਕੱਦਸ ਕਿਤਾਬ। ਉਹਨਾਂ ਕੋਲ ਦੂਜਾ ਸ਼ਬਦ ਨਹੀਂ, ਸਾਡੇ ਕੋਲ ਬਹੁਤ ਸਾਰੇ ਸ਼ਬਦ ਨੇ। ਛੋਟਾ ਬਾਣੀ ਦਾ ਗੁਟਕਾ ਹੈ ਜਾਂ ਵੱਡਾ ਹੈ, ਅਸੀਂ ਪੋਥੀ ਸਾਹਿਬ ਕਹਿ ਦਿੰਦੇ ਹਾਂ, ਗੁਟਕਾ ਕਹਿ ਦਿੰਦੇ ਹਾਂ, ਗ੍ਰੰਥ ਕਹਿ ਦਿੰਦੇ ਹਾਂ, ਬਹੁਤ ਸਾਰੇ ਨਾਮ ਨੇ। ਉਹਨਾਂ ਕੋਲ ਕੇਵਲ ਕਿਤਾਬ ਹੈ, ਜਾਂ ਇੰਗਲਿਸ਼ ਦੇ 'ਚ ਵੀ ਕੇਵਲ ਹੋਲੀ ਬੁੱਕ, ਪਵਿੱਤਰ ਕਿਤਾਬ, ਹੋਰ ਕੁਛ ਵੀ ਨਹੀਂ। ਇਕਬਾਲ ਇੰਝ ਕਹਿੰਦੇ ਨੇ, ਤੁਝੇ ਕਿਤਾਬ ਸੇ ਫਰੋਗ ਨਹੀਂ, ਕਿ ਤੂੰ किताब ख्वां है साहेब किताब नहीं, तू धर्म ग्रंथ नु पढ़न वाला है, धर्म ग्रंथ दे जो कुछ है तू ओ नहीं है, तू नहीं, तू बाणी दा पाठ करन वाला है, बाणी दे जो कुछ है ओ तू नहीं है, तू नहीं है, तू कुरान दी तलावत करन वाला है, जो कुछ कुरान दे च है ओ तू नहीं है, तू नहीं, तू केवल गीता दा पाठ करन वाला है, गीता दे च जो कुछ है ओ तू नहीं है, ओ तू नहीं है, तुझे किताब से फरोग नहीं के तू किताबे ख्वां है साहेबे किताब नहीं। ये तीन लक्षण ने मूर्खता दे, व्यर्थ कर्म, व्यर्थ आशा, व्यर्थ ज्ञान। धन गुरु गोबिंद सिंह जी महाराज ने जो 52 कवियां नो पूछे, दसो कोई मूर्खता दा लक्षण, नंद लाल जो दस दिन मैं फिर दोहरावा ते समाप्ति करा। नंद लाल कहंदे ने हर चे गाफल शुद्ध अज नादां बवद, गर गदा बाशद व गर सुल्तान बवद। भावें बादशाह है ते भावें भिखारी है, भावें चोटी दा धनवान है ते भावें मुफलिस है, अगर प्रभु नू याद नहीं करदा ते महामूरख, महामूरख बेहोश। अगर उसकी याद, परमात्मा की याद इसके अंदर नहीं चलती तो महामूरख है, क्योंकि उसकी याद ही आनंद है, उसकी याद ही सुख है, उसकी याद ही शक्ति है, उसकी याद ही महारस है। तुद चीज आए महा आनंदा, जिस विसरे सो मर जाए, जिन्हों भुल जाता उसका आनंद मर जाता है, उसका रस मर जाता है, उसका खेड़ा मर जाता है, उसकी खुशी मर जाती है, उसकी शक्ति मर जाती, उसका सब कुछ मर जाता है जिन्हों भुल जाता है। धन गुरु नानक देव जी महाराज बख्शिश करन, क्योंकि वह कहें जिन्हों भुल जाता है मूर्ख नहीं, मूर्खां दा सरदार है, मूर्खां सिर मूर्ख है जे मन्ने नाही ना। धन गुरु नानक देव जी महाराज बख्शिश करन, उन्हां दा पुरब मनांदे होया साडा मन परमात्मा नू परमात्मा करके मन लवे, और जेड़ा मन लवे गुरु नानक फिर कहंदे ने मन्ने की गत कही ना जाए, जे को कहे पछे पछता, उहदी फिर महिमा नहीं बयान कीती सी। जिहदे मन ने परमात्मा नू परमात्मा करके मन लिया उहदी महिमा बयान नहीं हो सकती, उहदे गुण बयान नहीं कीते जा सकते। कितना शक्तिशाली बन जाएगा, कितना रस, कितना आनंद, कितना खेड़ा, कितना ज्ञान, वह बयान करन तो परे दी गल है, वह महान हो जाता है। सतगुरु इस तरह की महानता सारियां दी चोली च पावे। इतने शब्द इस वक्त प्रवान करने जथे आए हुए ने भाई साहब भाई जसपाल सिंह, एक शब्द आप सरवण कराते हैं, चंगे सुलझे विद्वान ने ज्ञानी गुरजीत सिंह जी, 10 मिनट थानू वह विचार सरवण कराएंगे, फिर समाप्ति है, फिर कल तो लड़ीवार थोड़े सामने विचार गालबन 30 तरीक तक सवेरे शाम हाजरी भरांगे। हूँ इतनी सेवा कबूल करने लिए सारिया का धन्यवाद। भुल चुक दी क्षमा। वाहेगुरू जी का खालसा।